ਨਿਮਤੀ ਨਾਲ ਜੋੜੀ ਜਾਂਦੇ ਸਿੱਖ ਨੂੰ ਲੈ। ਉਹ ਮੁਕਤੀ ਤਾਂ ਸਿੱਖ ਦਾ ਵਿਸ਼ਾ ਹੀ ਨਹੀਂ ਹੈ, ਸਿੱਖ ਦੀ ਮੁਕਤੀ ਮੰਗ। ਸਿੱਖ ਨੂੰ ਮਰ ਕੇ ਮੁਕਤ ਹੋਣਾ ਨਹੀਂ ਸਾਡੇ ਗੁਰੂ ਨੇ ਦੱਸਿਆ, ਸਿੱਖ ਨੂੰ ਦੱਸਿਆ ਤੂੰ ਜਿਉਣਾ ਕਿਵੇਂ ਹੈ। ਜਿਹੜੇ ਮਰ ਕੇ ਮੁਕਤ ਹੋਏ ਫਿਰ ਬੋਡਰ ਸਟੇਟ ਕਾਪੀ ਆ ਗਈ, ਉਹਨਾਂ ਦੀ ਚਿੱਠੀ ਆ ਗਈ ਵੀ ਮੁਕਤ ਹੋ ਗਏ। ਮੈਂ ਜਿਹੜੇ ਜਿਉਂਦੇ ਖਾਲਸੇ ਦਾ ਜੀਵਨ ਕੱਟ ਰਹੇ ਨੇ ਉਹ ਜਗਤ ਦੇ ਸਾਹਮਣੇ ਤਸਵੀਰ ਹੈ। ਤੂੰ ਸਿੱਖਾ ਜਿਉਂਦਾ ਮੁਕਤ ਹੋ, ਮਰ ਕੇ ਮੁਕਤੀ ਸਿੱਖ ਦਾ ਕਰਮ ਨਹੀਂ ਹੈ। ਕੋਈ ਮਰ ਕੇ ਮੁਕਤੀ ਨਾ ਸਿੱਖ ਮੰਗੇ, ਸਿੱਖ ਜੀਵਨ ਮੁਕਤ ਹੈ। ਤੇ ਮੈਂ ਤਾਂ ਇੱਥੇ ਤੱਕ ਤੁਹਾਨੂੰ ਵਚਨ ਕਰੂੰ ਵੀ ਜਿਹੜੇ ਮੁਕਤੀ ਮੰਗਦੇ ਤਾਂ ਸਿੱਖੇ ਨਹੀਂ। ਗੁੱਸਾ ਨਾ ਕਰੋ, ਕਰਨਾ ਕਰ ਲਿਓ। ਮੁਕਤੀ ਸਿੱਖ ਮੰਗੇ, ਸਿੱਖ ਜਿਹਦੇ ਅੱਗੇ ਹੱਥ ਜੋੜ ਕੇ ਮੁਕਤੀ ਖੜੇ ਮੈਂ ਤੇਰੇ ਦਰਸ਼ਨ ਕਰਨੇ। ਸਿੱਖੀ ਸਿੱਖੀ ਮੁਕਤੀ ਪਿੱਛੇ ਫਿਰੇ ਤੇ ਮੁਕਤੀ ਸਿੱਖ ਪਿੱਛੇ ਫਿਰੇ। ਇੱਥੇ ਆ ਜਾਓ, ਸਿੱਖੀ ਨੂੰ ਜੇ ਸਿੱਖੀ ਧਾਰਨ ਕਰਨੀ ਹੈ। ਕੀ ਆਖੇ ਅਸੀਂ ਗੜ ਸੰਤੋ ਪੰਮੇ ਪਾਸ਼ਾ ਦੇ ਭਾਈ ਤਿਲਕੂ ਨੇ ਮਹੇਸ਼ਦਤ ਜੋਗੀ ਨੂੰ, ਮੈਂ ਨਹੀਂ ਦਰਸ਼ਨ ਕਰਨੇ, ਮੈਂ ਨਹੀਂ ਮੁਕਤੀ ਲੈਣੀ। ਜੋਗੀ ਚਲਿਆ ਗਿਆ ਦਰਵਾਜੇ, ਚਲੋ ਕਹਿੰਦੇ ਮੈਂ ਹੀ ਦਰਸ਼ਨ ਦੇਣਾ। ਸਭੇ ਹਿਸਾਬ ਤਾਂ ਦਰਸ਼ਨ ਦੇ ਕੇ ਮੁਕਤੀ ਕਰਦਾ ਸੀ, ਇੱਥੇ ਤਾਂ ਰੱਬ ਨੂੰ ਗਲੀਆਂ ਚ ਹੱਥ ਪਰ ਚੱਕੀ ਫਿਰਦੇ ਰਾਜ ਖੋਲ ਸਕਦੇ। ਹੁਣ ਤਾਂ ਮੈਂ ਇੱਜ਼ਤ ਲਓ, ਗਾਹ ਟੱਪ ਗਿਆ ਕੰਮ। ਉਹ ਤਾਂ ਕਹਿੰਦੇ ਤਾਂ ਇਹ ਦਰਸ਼ਨ ਕਰਨੇ, ਮੈਂ ਤੇ ਮੁਕਤ ਹੋਊਂਗੇ। ਇੱਥੇ ਜਿਉਂਦੇ ਹੀ ਖਰੋਟੇ ਬਣਾ ਲਿਆ ਰੱਬ ਗੁਲਾਬ ਜਾਮਣ, ਇਹਦਾ ਹੱਥ ਤਾਂ ਧਰੀ ਫਿਰਦਾ। ਭਾਈ ਤਿਲਕੂ ਦੇ ਦਰਵਾਜੇ ਤੇ ਖੜਾ ਜਾ ਕੇ ਮੈਂ ਇੱਜ਼ਤ ਉਹਨੇ ਕੁੰਡੇ ਲਾ ਲਿਆ ਅੰਦਰੋਂ। ਮੇਜ਼ਦਤ ਕਹਿੰਦਾ ਹੈ ਸਿੱਖਾ ਮੈਂ ਅਗਲੇ ਪਿੰਡ ਜਾਣਾ ਦਰਸ਼ਨ ਦੇਣ, ਲੋਕਾਂ ਨੂੰ ਮੁਕਤ ਕਰਨ, ਖੋਲ ਦਰਵਾਜਾ ਮੇਰੇ ਦਰਸ਼ਨ ਕਰ ਲੈ, ਮੁਕਤ ਹੋ ਜਾਏਗਾ। ਭਾਈ ਤਿਲਕੂ ਕਹਿੰਦਾ ਮੈਂ ਮੰਨਦਾ ਵੀ ਤੇਰੇ ਦਰਸ਼ਨ ਮੁਕਤੀ ਦਿੰਦੇ ਹੋਣਗੇ। ਦੇਖੋ ਵਿਚਾਰ ਕੀ ਹੈ, ਕੰਡਨ ਨਾ ਕਰੋ ਕਿਸੇ ਨੂੰ ਵੀ। ਮੈਂ ਮੰਨਦਾ ਵੀ ਤੇਰੇ ਜੋਗੀ ਆ ਦਰਸ਼ਨ ਮੁਕਤੀ ਦਿੰਦੇ ਹੋਣਗੇ, ਮੈਂ ਨਹੀਂ ਮੁਨਕਰ। ਤੇ ਜੋਗੀ ਕਹਿੰਦਾ ਤੂੰ ਕਰਦਾ ਕਿਉਂ ਨੀ, ਆ ਸੁਣ ਲਓ ਗੱਲ। ਕਹਿੰਦਾ ਜੋਗੀ ਆ ਤੇਰੇ ਦਰਸ਼ਨਾਂ ਤੋਂ ਜਿਹੜੀ ਮਰ ਕੇ ਮੁਕਤੀ ਮਿਲਣੀ ਹੈ, ਮੇਰੇ ਗੁਰੂ ਨੇ ਮੈਨੂੰ ਜਿਉਂਦੇ ਹੀ ਦੇਤੀ। ਆਖੋ ਸਾਧਨ, ਮੈਂ ਮਰ ਕੇ ਕਹਿੰਦਾ ਆਸ ਕਰੇ ਚੀਜ਼ਾਂ ਲੈਣ ਦੀ ਜਿਹੜੀਆਂ ਮੈਨੂੰ ਜਿਉਂਦੇ ਨੂੰ ਮਿਲ ਚੁੱਕੀ। ਮੇਰੇ ਗੁਰੂ ਨੇ ਮੈਨੂੰ ਜੀਵਨ ਮੁਕਤ ਕਰ ਦਿੱਤਾ ਹੈ, ਤੇ ਜੀਵਨ ਮੁਕਤ ਕਰਨ ਖਾਤਰ ਤੁਹਾਨੂੰ ਲਟੇਰਾਂ ਤੱਕਣੀਆਂ ਪੈਣੀਆਂ। ਕੀ ਕਰਨਾ ਪਿਆ ਤੁਹਾਨੂੰ? ਇੱਕ ਤੋਕ ਬਸ, ਬਹੁਤੀ ਗੱਲ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ। ਬਹੁਤਾ ਕੁਝ ਕਰਨਾ ਪੈਣਾ, ਪਰ ਆਗਿਆ ਕੰਨਾਂ ਨਾਲ ਸੁਣ ਕੇ ਨੀ, ਮੂੰਹ ਨਾਲ ਬੋਲ ਕੇ ਨੀ, ਗ੍ਰੰਥਾਂ ਵਿੱਚੋਂ ਪੜ੍ਹ ਕੇ ਨੀ, ਆਤਮ ਹਿਤ ਆਵੇ। ਆਤਮ ਨਾਮ ਉੱਥੇ ਮੰਨਦੇ, ਤੇਰੇ ਮਨ ਵਿੱਚ ਪ੍ਰੇਮ ਬਣ ਜਾਵੇ ਹਿਤ ਨਾਮ ਪ੍ਰੇਮ ਦਾ। ਆੜਾ ਇੱਥੇ ਗੁਪਤ ਹੈ, ਹਿਤ ਆਵੇ, ਹਿਤ ਆਵੇ। ਆਪਾਂ ਕਹਿੰਦੇ ਨੇ ਤੈਨੂੰ ਬੜਾ ਪੁਰਾਣੇ ਪੁਰਾਣੇ ਫਲਾਣੇ ਨਾਲ ਹਿਤ ਆਉਂਦਾ, ਪੰਜਾਬੀ ਦੀ ਗੱਲ ਹੈ, ਇਹਨੂੰ ਬੜਾ ਪਿਆਰ ਆਉਂਦਾ ਫਲਾਣੇ ਨਾਲ ਹਿਤ। ਤੇਰੇ ਮਨ ਦਾ ਪਿਆਰ ਬਣ ਜਾਵੇ ਗੁਰੂ ਦੀ ਆਗਿਆ ਨਾਲ, ਬਸ ਤੂੰ ਜੀਵਨ ਮੁਕਤ। ਮਰ ਕੇ ਮੁਕਤੀ ਲੈਣੀ ਸਿੱਖ ਦਾ ਏਮ ਨਹੀਂ ਹੈ, ਸਿੱਖ ਨੇ ਹੋਣਾ ਜੀਵਨ ਮੁਕਤ। ਤੇ ਧੰਨ ਗੁਰੂ ਅਰਜਨ ਪਾਤਸ਼ਾਹ ਬਾਬਤ ਇਹ ਮਨਮਤੀਆਂ ਨੇ ਲਿਖੇ ਗ੍ਰੰਥ, ਕਹਿੰਦੇ ਸਿੱਖੋ ਤੁਸੀਂ ਗੁਰੂ ਅਰਜਨ ਨੂੰ ਪ੍ਰਤਾਖਾਰ ਕਹਿੰਦੇ ਹੋ। ਦੇਖੋ ਕੀ ਲਿਖੇ, ਇਹ ਲਿਖਣ ਵਾਲੇ ਸਿੱਖ ਨੇ। ਤੁਸੀਂ ਗੁਰੂ ਨੂੰ ਰੱਬ ਕਹਿੰਦੇ, ਪ੍ਰਤਾਖਾਰ ਕਹਿੰਦੇ। ਜੇ ਪ੍ਰਤਾਖ ਹਰ ਸੀ ਤਾਂ ਤਵੀ ਤੇ ਬੈਠ ਕੇ ਉਹਨੇ ਕਰਾਮਾਤ ਕਿਉਂ ਦਿਖਾਈ? ਤਵੀ ਠੰਡੀ ਹੋ ਜਾਣੀ ਚਾਹੀਦੀ ਸੀ। ਦੇਖੋ ਸਵਾਲ ਦਾ ਉਹ ਜਵਾਬ, ਰੱਬ ਨੂੰ ਕੋਈ ਚਿੱਟਾ ਕਰਨ ਵਾਲਾ ਜੰਮੇ, ਰੱਬ ਨੂੰ ਕੋਈ ਠੰਡਾ ਕਰਨ ਵਾਲਾ ਨਹੀਂ ਜੰਮੇ। ਦੋ ਜਵਾਬ ਦੇਖੋ, ਕੈਸਾ ਸਵਾਲ ਕੱਢਿਆ। ਜੇ ਕਹਿੰਦੇ ਉਹ ਪ੍ਰਤੱਖ ਹਰ ਸੀ, ਫਿਰ ਉਹਦਾ ਸਰੀਰ ਛਲ ਨਹੀਂ ਕਿਉਂ ਹੋਇਆ, ਛਾਲਾ ਕਿਉਂ ਪਏ? ਉਹਨੇ ਕਰਾਮਾਤ ਕਿਉਂ ਨਾ ਦਿਖਾਈ? ਤਵੀ ਠੰਡੀ ਕਰ ਲੈਣੀ ਚਾਹੀਦੀ ਸੀ। ਪਰ ਉਹਨਾਂ ਕੀ ਕਹੀਏ, ਕੀ ਨਾਂ ਲਈਏ, ਮਨ ਮਤੀਆਂ ਨੂੰ ਪਤਾ ਹੀ ਨਹੀਂ ਵੀ ਗੁਰੂ ਕਹੀਦਾ ਕਿਹਨੂੰ ਹੈ। ਅੱਜ ਕਿਹਾ ਖੋ ਸਤਿਨਾਮ ਬੀਬੀ, ਅੱਜ ਤੁਸੀਂ ਵੀ ਕਹਿ ਦਿਓ ਪਿਛਲਾ ਦੁਆਨ, ਅੱਜ تم اپنے سونے رکھے بھی کالو بھی کہنا ہے کہنے والے گر سکھ پیارے انہوں پتا ہی نہیں گرو ہوں کون یعنی کرامات نہ وکھائی وہ گرو دے سکھ انہیں انہوں دیکھی نہیں کرامات گرو ارجن دی انہیں جو ہے تبھی تو بیٹھ کے تبھی نو ٹھنڈا کرنا کرامات نہیں سی تبھی تو بیٹھ کے بیٹھن والا ٹھنڈا رہے کرامات تبھی ٹھنڈی کر رہی تو مداری کا تماشا سی ہوں انہوں دکھتا نہیں گرو اوپر اگ ورگی ریت ہیٹھ اگ ورگی تبھی جہاں بچ بیٹھا برف ورگا ٹھنڈا ستن انہوں نے کی دکھی انہوں نے کرامات نہیں دکھی جہاں تبھی تو بیٹھ کے کہہ دے تیرا کیا میٹھا لگا نام قدرت نانک کیا میٹھا لگا نام قدرت نانک کرامات دو اگاں دے بچارے بیٹھ کے کہہ دیتا اے مٹھی ہے چیز تیری دتی ہوئی یہ کرامات نہیں دسی تن گرو ہرگوبند صاحب جی نے سوچ لیا ہوں اس تو بعد شانتی ہو نہیں سکتی ریت پاؤن والے نو بھی برا نہیں آخیا تتی تبی دے ہیٹ اگ مچاؤن والے نو بھی برا نہیں آخیا پلائی کہہ دیتا یہ تو بد شانتی جمو گی کتنے ہوں گرو ہر گوبند صاحب کے سامنے سوال پیدا ہو گیا شانتی تو گرو نے سرے تک دکھاتی ہوں اس شانتی نو بچاؤ والی چیز پیدا کرنی چاہیے اس شانتی کی رکھا واسطے کوئی چیز چاہیے وہ ہے پھر بھگتی دے نال شکتی دونوں کا میل ہے بھگتی تو بنا شکتی پیدا نہیں ہونی شکتی تو بنا بھگتی کا بچا نہیں ہونا ایک جٹا جی مثال سن لو چلو آ کنک وڈنی ہے تسی ٹرالیاں لدنی ہے منڈی چ سٹنی ہے وہ جہاں ٹبا تمہوں کمیشن ایجنٹ آرتی نے دینا نا ان روپیے نہ کہو وہ جٹ دی چھ مہینے دی بھگتی ہے سادی مثال جڑی سب دے سمجھ آ وہ جہاں تھبا نوٹوں کا بی بی واحگرو کہنے اسی وہ بتھیرے سننا اج تو گر سکھ پیار انہوں نے میں نہیں پتا میرا واحگرو کن واحگرو تو توڑ دوں گا تو سات سنگت وہ جہاں تھبا بتائے نوٹوں کا وہ مایا نہیں وہ جٹ دی چھ مہینے کی بھگتی ہے بھگتی کی جت نے تا تھبا ملے پر ایک بےنتی یاد رکھ کہ منڈی تو بھگتی تیری بوجھ چ آ گئی وہ گھر تک تا ہی آؤ گی جی تیرے کو شکتی ہے کو سب نام نہیں راستے چ رہ جانی ہے سیدھی مثال ہے گرمک پیارے دوے دن کہن گے سکوٹر والے لے گئے اج کے دیکھنا میرا سیدھی مثال دیتی ہے تمہیں ایک شکتی تو بنا بھگتی رہنی نہیں بھگتی تو بنا شکتی پیدا نہیں ہونی دونوں کا سمیر کر دیتا ہر گوبند صاحب جی نے تو جہانگیر نے سوچا اور جی پیو نے میں تتیاں تبیاں تو بٹھا کے شہید کرتا ادھر چھوٹی جی عمر کا منڈا ہی شستر دھاری گھوڑے تے فوجے یہ کتوں ٹکن دوں گا جدو جہد نہ پیدا ہو جائے کر لیا گرفتار مہاراج نے. وہ تک کرنی سی گرو دی. خالصہ قیدان وچ بھی جاوے جیلان وچ بھی جاوے ہو جیلان دے بھی پا کھل جانے اسے بھی سکھمنی دے جا پوڑ لگ جانے. جب میں دلی سی نا 550 پریمی نے دلی تے ہر جیل وچ امبر چھکے جیل دے وچ. اور بلوان سن جڑا خزانہ منتری ہوں سی یہ گیا ہو جتا انہوں کرتا رہا. تو دوجے دن پھر آ کے کہتے اسی نہیں اندر جانے جنہ چر اتنے دبان سجتا مڑ کے دلی قید وہ گرو گرنتھ صاحب بھی بیڑ نہیں سی لجان دیں جیل دے کوئی قانون سی نہ جگدیو سنگھ تلوڈی میرے نام سے جی منتری رہا سی. بڑی جد و جہد کرن تو بعد گرو گرنتھ صاحب کی بھیڑ امرت پرچار خاطر اسی تہار جیل لے کے گئے سی. جہاں پونے بیگا سجنیاں گرو کے لنگر سجنے درسک پیارے وہ بھی دھرتی دے بھاگ جاگتے ہیں جتنے گرو کی بانی پڑھی جائے نی جیل چانی کتنے. ہرگوبند صاحب جی گئے اس دھرتی نو بھاگ لائے نے جی ہرگوبند صاحب اتنے نہ جانے تو بوجنا راجیا دیا اتوں ارتھیاں ہی نکلنیا سی جی اندر تھوڑے نکلنے تینوں یاد ہوگی شاید بھی گوالیئر کی قید اس سمے وہ جی سی اس قیدی نو اتے بھیجیا جاتا سی جنو جیوں باہر نہ کھڈنا ہوگا. ایویں نہ گوالیئر کہہ لے کرو ہوں بھی نویو بس چڑھ سکتی ہے اتنے پرانیاں بچالے ہی رہ جانی ہیں کارا بھی رستے چ کھڑی ہیں. اتے اس قیدی نو پایا جاتا سی جنو اندر ختم کرنا ہوگا. چھویں پاس گئے 4.5 کو تھوڑا سم آ چونکیاں شبد کاتے چلے جہاں تھی سکھاسن کرن تو بعد گردوارے بھی جھنڈا لے کے شبد پڑھ دے پرکرما کر دے یہ ادو تو چلے جب میری پیری دے مالک گوالیئر دے قلعے وچ قید سی. بابا بڈھا بجی چند آدھ سکھ 50-100 سکھاں دے جتھے امرتسر تو لے کے ہاتھ وچ مسالہ جھنڈے بانی پڑھ دے تر کے گوالیئر جاندے ہوندے سی درشن کرنے تو درشن کرنی سی دے قلعے دیا پرکرما کر کے باہر متھا ٹیک کے مڑے آدھی سی سنگت درشن دے بلا کے وہ جہاں جتھا جانا سی شبد گا وہ نام ہے چونکیاں چنڈے کھول سات ادو تو شروع ہوا چونکیاں شبد تو اج بھی وہ کدے پا ملے گا کی ہے کوئی کرتالہ بجا بجا کے ڈگ ڈگ کر کے کوئی مطلب ہے کیوں کیرتن کرتے ہیں ڈھولکیاں چھڑے پڑ کے مارا دے آلے دوڑے اور سکھ کی بھاونا سمجھے کرو کہ سدگرے تو سانو سارے دن درشن دتے سانو محال کیتا ہر تسی براج گئے ہو پر ساری درشن کی بھوک نہیں ہٹی براج ہو گرو دے بھی درشن دے بلاکھی بن کے پرکرما کرنی ہے وہ شبد پڑھتے ہیں ادو گرسکھ چھویں پاس جب قید وچ گئے وہ 52 راجے اس قید وچوں مہاراج نو رہا کرن واسطے سب تو وڈا رول جے کیتا تاں میاں میر فقیر نے کیتا. جہانگیر دی رانی میاں میر دی چیلی سی میاں میر گرو سی اگر میاں میر کتھے رہ سکے درشنا تو بنا یہ تو ادی بالکل پوری کوشش سی آ جڑے من متی گلوں نے چھڑ دو. میاں میر نے پوری کوشش کی تھی تو ہرگوبند صاحب جی نے رہائی دے حکم جہانگیر تو لے دستی تو جب آگرے بھیجے گوالیئر تب گر سکھ پیارے مہاراج نو تہا مار کے رول لگ پے 52 راج دوبارہ پھر حکم ہوا سی. پہلا حکم سی کلیا نو میاں میر نے دوبارہ حکم لیا کہ جب تک 52 نہیں چھڑ دے ساڈا پیر نہیں نکلتا. اتے ایک گپت گل ہے جہانگیر نے شرط لا تھی جڑا پلا پھڑ لو یہ تو تھی جان دے نا سارے کدے سوچے شرط کیوں لائی سی یہ تو نہیں سوچے پلا پھڑن کی شرط لائی کیوں سی یہی گلا ہونی ہے کچھ وہ جڑے 52 راجے قید سی نا گرمکھو انہوں نے جرم نہیں سی کوئی کیتا وہ واگی سی کس گل تو وہ راجے سی انکھ والے انہوں نے جہانگیر دی این منن تو انکار کر دیتا سی. اور چور نہیں سی ڈاکو نہیں سی وہ کہنے اسی تیرے غلام نہیں رہا گے تا انہوں بھیجے سی تو پلا بڑھن کی شرط کیوں لائی ہے وہ تو سکھاڑی جی گل ہے کہ پلا بڑھنا نہیں نہیں جہانگیر پتا سی یہ انکھی راجے نے یہ کسی کا پکا سوچی بیٹھا سی کہ پلا فڑ نہیں سکتے جی پلا فڑ لیں میرے فل لیں یہ تو راج بھان سر تو پلا فڑن پیچھے پر وہ خوب خوب نو پتا نہیں سی اور تے کہنے ہر گوبند نے اپنا پلا انہوں دو جہانا تک فڑا تا سدیو واسطے پلا پکڑ چکے سی ہر گوبند صاحب کا نکلا میری پیری دے مالک ادھر پھر کشمیر دیا سنگت بہر ہوئی درشن واسطے گرسک پیارے کشمیر پھر ایک پریمی گرو دا مسلمان اتے جات پات نہیں کوئی بھی ہے اتے چھوٹا وڈا کوئی نہیں آ کے تو وہ نہ سمجھے سنت نو اچا بٹھا دے سنت نو نہیں بٹھا دے تو اچا بیٹھنا نہ سمجھے کوئی بھی اور مستری نے کیلا کرنا ہوں انہوں بھی اڈا بنا پہنتا ہے جتنے تھی ایم کتنے بڑے سنت نے اتر بٹھا تھا باقی ہٹ بیٹھے گلی گھر خاطر بھی کچھ کرنا پہنتا اس کر کے تو ساجا کی بنتر دور تک سنگت کے درشن ہو جائیں یہ بندے نہیں آتا جب تک فیس ٹو فیس نہ ملے پرچارک کا یا تو کھڑے ہو کے بولے جی بیٹھنا تو تھوڑا جا اچا کوئی بیٹھنا اس کر کے پہنتا ہے جو دور تک سنگت کے درشن ہو اور پربھاوت ہوں نے بچن تو گرسکھ پیارے اتنے جات پات ہے ہی نہیں مسلمان فقیر بھائی کٹو کشمیر کا رہن والا لکھوں لوگوں کے شردالو جدھر تو ہر گوبند صاحب جی قید چلے گئے نا کپڑا پونا چھڑ دیتا منجے تو پینا چھڑ دیتا روٹی پانی چھڑ دیتی اور شردالو منتا کرتے پھرنے اور فکیر تینوں ہو کی گیا دس تین کوئی روگ ہے بیماری ہے جنہیں ساڈیاں بیبیاں نے ہو جاتا وہم تو کہنگیا منڈے نو کی بھی دئی دے منڈے نو پنیاں بھی بنائی منڈے کے ٹیکے بھی لوائے دودھ بھی پلائی دے کہ لگتا ہی نہیں منڈے نو اندر بیٹھا کوئی ہو رکھائی جا پہ مانسی نہیں پتا بھی اندر تو جو سوئی چلی جائے وہ بھی آپریشن کر کے کٹانی پہنتی ہے تو کھان والا کرسی لا کے کتنے بیٹھ گیا وہ خاطر جڑے ہی کمرہ بن گیا اندر کہیں اندر کھا رہا کوئی ہوئی نہیں خراب کھائی جانا باہر نہیں کہنا کیسر ہو گئی اور سو لو باہر نہیں کیسر جہاں ٹائیفائڈ ہے ملیریا ہے جہاں اتنے نڈارے تو ڈل من جانا دیکھے تھی کہ باہر پورے پھر جہاں ملیریا ہے کتنے بازار سے تریا دیکھے تھی ٹائیفائڈ دیکھے کدھر کتنے تریا پھر وہ سب گلیں تیرے اندر نے کسرا تو اندر نے تو تہنا باہر نہیں ہے کسرا ایک میرے کو لے آئے سونا دے ٹبر گاڑے بھی رکھے ہوئے بڑی فلم ملتے ہیں کہ جی یہ اندر بھوت نے میں بتھیری منت کی ہر مہاپرشوں نے تو ہزارہ ہی گرنتھ پڑھاتے پر یہ ودیا بھی مینو نہیں آتی تھی جاؤ نہیں جی کہ کرے پیسے بھوت بڑھ گئے اندر میں کہ پھر دسا لاج میں کہ اندر بھوت نہیں تھی سارے بھوت ہے کھو سکتا میرے منہ تو نہیں ویکن میں کہ میں نہیں کہنا میرا بابا کہ جہاں تھی رب نو گرو نو بھولو گے نا تو بھوت نے سارے جو گھر ساد نے سیوی ہے وہ گھر مسان کے سڈے نے تو گھر مرحد سار کے بھوت بسے تین ماں ہے جتے رب وسریا ہوا ہے بھائی کٹو نو کہ کافر ہو گئی کوئی اندر لی یہ کھانا پینا چھڑ دیتا پر کتنے جیوے جنہوں گرو درشن کا پیاس کا گرو کے بچنا کا اگلاکی ان باڑی نے کہہ دیتا جی میں جڑا رام دی Yeah. ਲਿਖੇ ਨੇ ਬਿਰਹੋ ਭਿਅੰਗਮ ਮਨ ਵਸੈ ਇੱਥੇ ਤਾਂ ਸੱਪ ਖੱਡਾਂ ਚ ਰਹਿੰਦੇ ਨੇ ਤੇ ਡੰਗ ਕਿਸੇ ਨੇ ਵਾਹਿਗੁਰੂ ਕਰੇ ਨਾ ਮਾਰੇ ਸਰੀਰ ਤੇ ਮਾਰਦੇ ਨੇ ਡੰਗ ਪਰ ਜਿਹੜਾ ਵਾਹਿਗੁਰੂ ਦੇ ਵਿਛੋੜੇ ਦਾ ਸੱਪ ਹੈ ਨਾ ਉਹ ਡੰਗ ਮਾਰਦਾ ਹਿਰਦੇ ਤੇ ਬਿਰਹੋ ਭਿਅੰਗਮ ਮਨ ਵਸੈ ਇੱਥੇ ਬੱਬਾ ਗੁਰਮੁਖ ਪਿਆਰੇ ਵੇਦਾਂਤ ਵਾਲੇ ਨੇ ਗੱਡੇ ਚ ਵਰਦ ਰਿਹਾ ਪਾਠ ਬਸੇ ਹੀ ਕਰਨੇ ਪਰ ਮਨ ਦਸੇ ਬੱਬਾ ਡੱਡਾ ਡੱਡਾ ਸੰਵਾਚਕ ਨੇ ਬਹੁਤ ਬੋਲੀਆਂ ਰਾਜਸਥਾਨ ਚਲੇ ਜਾਓ ਉੱਥੇ ਤੱਥਾ ਹੈ ਹੀ ਨੀ ਡੱਡਾ ਹੈ ਹੀ ਨਹੀਂ ਉੱਥੇ ਸਾਹ ਸੁਣ ਤੱਤਾ ਹੈ ਹੀ ਨੀ ਤੱਥਾ ਵਰਤਦੇ ਹੀ ਨੀ ਵਰਤਣ ਗਈ ਤੱਤਾ ਤੱਦੇ ਦੀ ਥਾਂ ਤੱਤਾ ਆਹ ਬੁੱਤ ਕਿੱਥੇ ਚੱਲਿਆ ਬੁੱਤ ਸ਼ਬਦ ਗਲਾ ਚ ਪੜ੍ਹ ਕੇ ਵੇਖੋ ਪਹਿਲਾਂ ਬੁੱਤ ਸ਼ਬਦ ਹੀ ਨਹੀਂ ਸੀ ਬੁੱਧ ਤੋਂ ਬੁੱਤ ਬਣਿਆ ਇਹਨਾਂ ਦੀ ਭਾਸ਼ਾ ਵੀ ਧੱਦਾ ਹੈ ਨੀ ਉਹ ਬੁੱਧ ਨੂੰ ਬੁੱਤ ਕਹਿਣਗੇ ਤੇ ਬੁੱਤ ਚੱਲ ਪਏ ਬਿਰਹੇ ਭਿਅੰਗਮ ਮਨ ਵਸੈ ਉਹ ਜਿਹੜਾ ਵਿਛੋੜੇ ਦਾ ਸੱਪ ਹੈ ਨਾ ਉਹ ਮਨ ਤੇ ਦੱਸਦਾ ਤੇ ਠੀਕ ਹੈ ਕਹਿੰਦੇ ਮਨ ਵਿੱਚ ਵਸਦਾ ਹੈ ਪਰ ਵਸੀ ਜਾਵੇ ਤੇ ਫਿਰ ਕੋਈ ਦੁੱਖ ਨਹੀਂ ਦਿੰਦਾ ਸੱਪ ਵਸਦਾ ਹੀ ਹੈ ਦੱਸਦੇ ਰਹੇ ਤਾਂ ਸੱਪ ਤੇ ਦੁੱਖ ਨਹੀਂ ਹੁੰਦਾ ਦੁੱਖ ਤੇ ਤਾਂ ਦੇਣਾ ਜੇ ਦੱਸੂਗਾ ਤੇ ਦੱਸਦੇ ਤਾਂ ਕਰੋੜਾ ਸਾਹਿਬ ਵੱਧ ਨੇ ਆਪਾਂ ਨੂੰ ਕੀ ਦੁੱਖ ਹੋਣਾ ਰਵੇ ਵਸੀ ਜਾਣ ਉਹ ਜਿਹੜਾ ਵਿਛੋੜੇ ਦਾ ਸੱਪ ਹੈ ਉਹ ਮਾਰਦਾ ਮਨ ਤੇ ਡੰਗ ਇੱਕੋ ਦੀ ਤਸੀਰ ਹੋ ਰਿਹਾ ਤੇ ਮੰਤ ਨਾ ਮੰਨੇ ਕੋਈ ਇੱਥੇ ਤਾਂ ਗਾਰਡ ਦਾ ਮੰਤ ਚੱਲਦਾ ਦਵਾਈਆਂ ਚੱਲਦੀਆਂ ਨੇ ਟੀਕੇ ਹੈਗੇ ਬਈ ਉਹਦੀ ਜ਼ਹਿਰ ਐਸੀ ਹੈ ਕੋਈ ਮੰਤਰ ਮੰਨਦਾ ਹੀ ਨਹੀਂ ਤੇ ਕੀ ਹਾਲ ਹੋ ਜਾਂਦੀ ਹੈ ਬਜੋਗੀ ਦੀ ਰਾਮ ਬਜੋਗੀ ਨਾ ਜੀਏ ਜੀਏ ਤਬੋਰਾ ਹੋ ਇਹ ਭਾਈ ਕੱਟੂ ਦੀ ਹਾਲਤ ਹੋ ਗਈ ਕਹਿਣ ਤੈਨੂੰ ਚੰਗੇ ਭੋਜਨ ਲਿਆ ਕੇ ਦਈਏ ਚੰਗੇ ਬਸਤਰ ਲਿਆ ਕੇ ਦਈਏ ਕੋਈ ਮਾਲਸਾ ਕਰਨ ਨੂੰ ਫਿਰੇ ਲੱਖਾਂ ਵਾਲੇ ਦੇ ਸ਼ਰਧਾਲੂ ਪਰ ਲਿਖੀ ਜਾਵੇ ਧੂੜੀ ਵਿੱਚ ਗੁਰਮੁਖੋ ਸੁਣੀ ਫਿਰ ਅਰਦਾਸ ਹਰਗੋਬਿੰਦ ਸਾਹਿਬ ਜੀ ਨੇ ਕਿਤੇ ਐਸਾ ਬਰਾਗ ਪੈਦਾ ਹੋਵੇ ਦਰਸ਼ਨ ਦੇਖਣੇ ਕਾ ਚਾਹੋ ਮਨ ਬੈਰਾਗ ਪਿਆ ਐਸੀ ਪਿਆਸ ਲੱਗੇ ਜਿਨ੍ਹਾਂ ਨੂੰ ਲੱਗਦੀ ਹੈ ਫਿਰ ਉਹ ਦਰਸ਼ਨ ਪਿਆਸੀ ਦਿਨ ਸੋਰਾ ਤੁਹਾਨੂੰ ਰਾਤ ਨੂੰ ਵੀ ਪਿਆ ਲੱਗੀ ਹੈ ਦਿਨ ਚ ਤਾਂ ਪੀਣਗੇ ਚਾਰ ਵਾਰ ਪਾਣੀ ਰਾਤ ਨੂੰ ਨਹੀਂ ਰਾਤ ਨੂੰ ਲੱਗਦੀ ਹੈ ਦੋ ਬੰਦਿਆਂ ਨੂੰ ਹੋਣੇ ਆਪਣੇ ਚ ਸਮਝ ਗਏ ਕੋਈ ਅਰਥ ਕਰਨ ਦੀ ਲੋੜ ਹੀ ਨਹੀਂ ਘਰ ਵਾਲੀ ਪਹਿਲਾਂ ਹੀ ਰੱਖ ਦਿੰਦੀ ਹੈ ਗੱਡ ਪਾ ਪੀ ਨੇ ਰਾਤ ਨੂੰ ਵੀ ਕਾਰਾਂ ਮਾਰਨੀ ਹੀ ਨੇ ਪਹਿਲਾਂ ਹੀ ਰੱਖਦੇ ਜੱਗ ਭਰ ਕੇ ਇੱਕ ਹੋਰ ਲੱਗਦੀ ਹੈ ਹੋਰ ਸੁਣ ਲੋ ਰੋਗੀ ਹੋਵੇ ਜਿਹੜਾ ਰੋਗੀ ਵੀ ਬਾਰ ਬਾਰ ਰਾਤ ਨੂੰ ਪਾਣੀ ਮੰਗੂ ਪਰ ਜਿਹੜਾ ਦਰਸ਼ਨਾਂ ਦਾ ਬਜੋਗੀ ਹੋ ਗਿਆ ਉਹਨੂੰ ਰਾਤ ਨੂੰ ਵੀ ਨੀਂਦ ਨਹੀਂ ਦਰਸ਼ਨ ਪਿਆਸੀ ਦਿਨ ਸੋਰਾਤ ਚਿਤਵਾਨ ਦਿਨ ਨੀਤ ਆਨ ਦਿਨ ਅਨ ਕਹੀਏ ਰਾਤ ਦਿਨ ਕਹੀਏ ਦਿਨ ਉਹ ਤਾਂ ਇੱਕ ਦਰਸ਼ਨਾਂ ਮੈਨੂੰ ਚਿਤਵ ਨਹੀਂ ਹੋਣੀਆਂ ਹੈ ਕੋਈ ਉਹਦੀਆਂ ਅਰਦਾਸਾਂ ਹੋਈਆਂ ਪੂਰੀਆਂ ਤੁਹਾਨੂੰ ਪਤਾ ਮੇਰੀ ਪੀਰੀ ਦੇ ਮਾਲਕ ਦੇ ਸਥਾਨ ਤੇ ਬੈਠੇ ਹੋ ਤੇ ਗਵਾਲੀਅਰ ਤੋਂ ਰਿਹਾ ਹੋ ਕੇ ਫਿਰ ਕਸ਼ਮੀਰ ਗਏ ਸੀ ਪ੍ਰੇਮੀਆਂ ਦੀਆਂ ਅਰਦਾਸਾਂ ਦੇਹੇ ਦੇ ਪੁੱਠਿਆਂ ਦੀਆਂ ਅਰਦਾਸਾਂ ਚਲੇ ਗਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲੱਗੇ ਲੱਗੇ ਦੀਵਾਨ ਭਾਈ ਕੱਟੂ ਮੁਸਲਮਾਨ ਫਕੀਰ ਨੂੰ ਲੱਗ ਗਿਆ ਪਤਾ ਆ ਗਏ ਸਤਿਗੁਰ ਪਰ ਜਿੱਥੇ ਨੂੰ ਸੰਗਤ ਲੰਘ ਕੇ ਆਉਂਦੀ ਹੈ ਨਾ ਦੋ ਮੀਲ ਪਰੇ ਹੀ ਪੈ ਗਿਆ ਰਸਤੇ ਵਿੱਚ ਆਇਆ ਹੀ ਨਹੀਂ ਕੋਲ ਮਹਾਰਾਜ ਜਿੱਥੇ ਨੂੰ ਸੰਗਤ ਲੰਘ ਕੇ ਆਵੇ ਨਾ ਉਸ ਧੂੜੀ ਵਿੱਚ ਲਿਟੀ ਜਾਇਆ ਕਰ ਪ੍ਰਸ਼ਾਦ ਨਹੀਂ ਛਕਣਾ ਹਜ਼ਾਰਾਂ ਦੀ ਗਿਣਤੀ ਵੀ ਸੰਗਤ ਨੇ ਮੀਰੀ ਪੀਰੀ ਦੇ ਮਾਲਕ ਦੇ ਦਰਸ਼ਨ ਕਰਨ ਜਾਣਾ ਇਹ ਨਹੀਂ ਗਿਆ ਲੈ ਗੁਰਮੁਖੋ ਤੇਰਾਂ ਦੀਵਾਨ ਲੱਗੇ ਹਰਗੋਬਿੰਦ ਸਾਹਿਬ ਜੀ ਦੇ ਤੇਰਾਂ ਅੱਜ ਤੇਰਵਾਂ ਦੀਵਾਨ ਭਾਈ ਕੱਟੂ ਪਿਆ ਧੂੜੀ ਦੇ ਵਿੱਚ ਇੱਕ ਬਿਰਧ ਮਾਤਾ ਆ ਰਹੀ ਹੈ ਬਹੁਤ ਤੇਜ ਜਦੋਂ ਕੋਈ ਬੰਦਾ ਤੇਜ ਤੁਰੇ ਨਾ ਤਾਂ ਸਮਝਦੇ ਕੋਈ ਕਾਰਨ ਹੈ ਜੇ ਨਾਰਮਲ ਤੁਰਿਆ ਜਾਂਦੇ ਕੋਈ ਕਾਰਨ ਨਹੀਂ ਹੁੰਦਾ ਮਿੱਠਾ ਪਵੇ ਫਿਰ ਆਪਾਂ ਨੂੰ ਸ਼ੱਕ ਪੈ ਜਾਵੇ ਕੋਈ ਗੱਲ ਹੈ ਤੇਜ ਤੁਰੀ ਆਉਂਦੀ ਹੈ ਬਿਰਧ ਮਾਤਾ ਤੇ ਗੁਰਸਿੱਖ ਪਿਆਰੇ ਭਾਈ ਕੱਟੂ ਖੜਾ ਹੋ ਗਿਆ ਰੋਕ ਨਹੀਂ ਮੈਂ ਬੁੱਢੀ ਨੂੰ ਕਹੇ ਮਾਂ ਕਿੱਥੇ ਚਲੀ ਔਰ ਕਟੂਆ ਤੈਨੂੰ ਪਤਾ ਨਹੀਂ ਹਰਗੋਬਿੰਦ ਸਾਹਿਬ ਜੀ ਦੇ ਦੀਵਾਨ ਲੱਗੇ ਹੋਏ ਬਾਰਾਂ ਦੀਵਾਨ ਮੈਂ ਸੁਣੇ ਅੱਜ ਮੈਂ ਲੇਟ ਹੋ ਗਈ ਦੀਵਾਨ ਵਿੱਚ ਜਾਣ ਤੋਂ ਗੁਰੂ ਦੇ ਦਰਸ਼ਨਾਂ ਦੀ ਪਿਆਸ ਹੈ ਹਰ ਜਾ ਪਾਸੇ ਮੈਨੂੰ ਜਾਣ ਦੇ ਕਹਿੰਦਾ ਮਾਂ ਤੂੰ ਬਾਰਾਂ ਦਿਨ ਦਰਸ਼ਨ ਕੀਤਾ ਸੰਗਤ ਦੇ ਆਪਾਂ ਨੂੰ ਨੀ ਪਤਾ ਕੀ ਆਨੰਦ ਹੈ ਕੀ ਉੱਥੇ ਰਚਨਾ ਇਹਦੀ ਕੀਮਤ ਦਾ ਨੀ ਪਤਾ ਆਪ ਸ਼ੱਕ ਆਪਾਂ ਜਾਂਦੇ ਅੱਛਾ ਤੁਹਾਡੇ ਤੋਂ ਇੱਕ ਬੰਦਾ ਮੈਨੂੰ ਦੱਸ ਦਿਓ ਵੀ ਸਾਂਝ ਨੂੰ ਜਾ ਕੇ ਤੁਸੀਂ ਪੈਣ ਲੱਗਿਆ ਨੇ ਸੋਚਿਆ ਵੀ ਅੱਜ ਕੀ ਖੱਟਿਆ ਅੱਜ ਖੋਲਸਾ ਵੀ ਅੱਜ ਸੰਗਤ ਵਿੱਚ ਗਿਆ ਸੀ ਮੈਂ ਕੀ ਖੱਟਿਆ ਕੀਮਤ ਦਾ ਪਤਾ ਹੀ ਨਹੀਂ ਉਹਦਾ ਗੁਰਸਿੱਖ ਪਿਆਰੋ ਭਾਈ ਕਤੀ ਨੂੰ ਪਤਾ ਸੀ ਮੈਂ ਨੂੰ ਕਹਿੰਦਾ ਮੈਂ ਮੇਰਾ ਇੱਕ ਕੰਮ ਕਰਦੇ ਤਾਂ ਜਾਣ ਦੋ ਹਰਗੋਬਿੰਦ ਸਾਹਿਬ ਦੇ ਦਰਸ਼ਨ ਬਿਰਧ ਮਾਤਾ ਕਹਿੰਦੀ ਵੇਖ ਫਕੀਰਾ ਮੈਨੂੰ ਜਾਣ ਦੇ ਮੈਂ ਲੇਟ ਹੋ ਗਈ ਸੰਗਤ ਵਿੱਚ ਜਾਣ ਤੋਂ ਕਹਿੰਦਾ ਨਹੀਂ ਅੱਛਾ ਕਹਿੰਦੀ ਦੱਸ ਕੀ ਕੰਮ ਕਰਾਂ ਬਿਰਧ ਮਾਂ ਕਹਿੰਦੀ ਦੱਸ ਕੀ ਸੇਵਾ ਕਰਾਂ ਮਾਂ ਸੇਵਾ ਨਹੀਂ ਇੱਕ ਪਰਉਪਕਾਰ ਕਰਦੇ ਮੇਰੇ ਇੱਥੇ ਕਿਹੜਾ ਮਾਂ ਆਪਣੇ ਨੇਤਰਾਂ ਨਾਲ ਨਾ ਮੈਨੂੰ ਇੱਕ ਵਾਰ ਕਿਰਪਾ ਦ੍ਰਿਸ਼ਟੀ ਨਾਲ ਦੇਖ ਲੈ ਬੁੱਢੀ ਮਾਂ ਨੂੰ ਭਾਈ ਕੱਟੂ ਕਹਿੰਦੇ ਮੰਨਿਆ ਪਰਮੰਨਿਆ ਮੈਂ ਪੁਰਖ ਅੱਲਾ ਨੇ ਜੁੜੀ ਬਿਰਤੀ ਮਾਂ ਨੇ ਨੇਤਰਾਂ ਨਾਲ ਮੈਨੂੰ ਇੱਕ ਵਾਰ ਕਿਰਪਾ ਦ੍ਰਿਸ਼ਟੀ ਨਾਲ ਦੇਖ ਇਤਿਹਾਸ ਰੱਖਿਓ ਗੱਲ ਉਹਨੇ ਜਦ ਤੁਹਾਨੂੰ ਕੁਛ ਬਖਸ਼ਣੇ ਨੇ ਤਾਂ ਕੋਟਾ ਨਹੀਂ ਕਿਸੇ ਚੀਜ਼ ਦਾ ਦੇਣਾ ਤੈਨੂੰ ਪਰਮਿਟ ਨਹੀਂ ਦੇਣੇ ਟਿਕਟ ਨਹੀਂ ਦੇਣੇ ਉਹਦੀ ਬਖਸ਼ਿਸ਼ ਦਾ ਇੱਕੋ ਇੱਕ ਸਾਧਨ ਹੈ ਕਿਰਪਾ ਕਟਾਖ ਅਵਲੋਕਨ ਕੀਨੋ ਜਿੰਨੀ ਉਹਦੀ ਬਖਸ਼ਿਸ਼ ਹੋਣੀ ਹੈ ਉਹਦੀ ਕਿਰਪਾ ਦ੍ਰਿਸ਼ਟੀ ਚੋਂ ਹੀ ਹੋਣੀ ਹੈ ਨਦਰ ਸਵਲੀ ਤੇਰੇ ਕੰਨੀ ਬਸ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਹਾਰ ਨਾ ਦੇਖਣ ਹੇ ਮੇਰੇ ਵਾਹਿਗੁਰੂ ਤੂੰ ਕਿਰਪਾ ਦੀ ਦ੍ਰਿਸ਼ਟੀ ਨਾਲ ਜਿਹਨੂੰ ਵੇਖ ਲਵੇ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਤਿਲਕਾ ਪਾਪ ਲੱਖਾਂ ਜਨਮਾਂ ਦੇ ਇੱਕ ਪਲ ਵਿੱਚ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਸੂਕੇ ਹਰੇ ਕੀਏ ਖਿਨ ਮਾਹੇ ਇੱਥੇ ਤਾਂ ਕੋਈ ਬੂਟਾ ਸੁੱਕ ਜਾਵੇ ਪਾਣੀ ਪਾਉਂਦਾ ਫਿਰੇਗਾ ਦਵਾਈਆਂ ਪਾਉਂਦਾ ਫਿਰੇਗਾ ਸਪਰੇ ਕਰਦਾ ਫਿਰੇਗਾ ਨਹੀਂ ਨਹੀਂ ਉਹਨੇ ਨਹੀਂ ਇਹ ਕੰਮ ਕਰਨਾ ਇੱਕ ਖਿਨ ਵਿੱਚ ਕਾਹਦੇ ਨਾਲ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਹ ਉਹਨੇ ਆਪਣੀ ਦ੍ਰਿਸ਼ਟੀ ਦੁਆਰਾ ਅੰਮ੍ਰਿਤ ਸਿੰਝ ਦੇਣਾ ਤੇਰੀਆਂ ਜੜਾਂ ਵਿੱਚ ਸੁੱਕੇ ਹੋਏ ਹੋਰ ਨੀ ਕੁਝ ਕਰਨਾ ਅਰਦਾਸਾਂ ਤਾਂ ਕਰਦੇ ਗੁਰੂ ਦੇ ਚਰਨਾਂ ਵਿੱਚ ਭਲੇ ਦਿਨ ਦੇਈ ਚੰਗੇ ਦਿਨ ਦੇਈ ਚੜ੍ਹਦੀ ਕਲਾ ਬਖਸ਼ੀ ਸੁਖ ਸ਼ਾਂਤੀ ਬਖਸ਼ੀ ਕਰਦੇ ਨੇ ਤੇ ਜਵਾਬ ਤਾਂ ਸੁਣ ਲਿਆ ਕਰੋ ਮਹਾਰਾਜ ਤੋਂ ਤੇ ਸਵਾਲ ਕਰੀ ਜਾਣੇ ਉਹ ਸਵਾਲ ਦਾ ਕੋਈ ਆਨੰਦ ਨਹੀਂ ਜਿਹਦਾ ਜਵਾਬ ਨਾ ਸੁਣੇ ਤੂੰ ਤੂੰ ਚੌਵੀ ਘੰਟੇ ਸਵਾਲ ਕਰੀ ਜਾਂਦੇ ਗੁਰੂ ਤੋਂ ਜਵਾਬ ਸੁਣਿਆ ਕਰ ਜਿਹੜਾ ਤੂੰ ਸਵਾਲ ਕਰੇ ਉਹਦੇ ਜਵਾਬ ਗੁਰਬਾਣੀ ਵਿੱਚ ਦਰਜ ਹੈ ਸੰਗਰਾਮ ਨੂੰ ਤੁਸੀਂ ਅਰਦਾਸ ਕਰਦੇ ਹੋ ਮਹਾਰਾਜ ਮਹੀਨਾ ਚੜ੍ਹਿਆ ਸੁਖ ਸ਼ਾਂਤੀ ਰੱਖੀ ਭਰੇ ਦਿਨ ਦੇ ਕਰਦੇ ਹੋ ਨਾ ਤੇ ਗੁਰੂ ਤੋਂ ਉੱਤਰ ਸੁਣੋ ਭਰੇ ਦਿਨ ਆਉਣਗੇ ਕਿਵੇਂ ਸੁਖ ਸ਼ਾਂਤੀ ਆਊਗੀ ਕਿਵੇਂ ਉਹ ਗੱਲ ਆਪਾਂ ਨੇ ਸੁਣੀ ਨੀ ਗੁਰਦੇਵ ਕਹਿੰਦੇ ਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਤੇਰੇ ਇਹ ਗੱਲ ਤੂੰ ਸੁਣੀ ਨੀ ਤੂੰ ਤਾਂ ਮੰਗ ਕੇ ਹੀ ਤੁਰ ਗਿਆ ਸਵਾਲ ਕਰਕੇ ਤੁਰ ਗਿਆ ਬਾਈ ਮਹਾਰਾਜ ਕਹਿੰਦੇ ਤੇਰੇ ਦਿਨ ਭਲੇ ਤਾਂ ਆਉਣੇ ਜੇ ਵਾਹਿਗੁਰੂ ਦੀ ਤੇਰੇ ਤੇ ਨਜ਼ਰ ਹੋਵੇਗੀ ਦਰਅਸਲ ਨਿਤਨੇਮ ਕਰਨਾ ਦਾਨ ਪੁੰਨ ਕਰਨਾ ਸੇਵਾ ਕਰਨੀ ਆ ਸੰਗਤ ਵਿੱਚ ਆ ਕੇ ਬੈਠਣਾ ਇਹ ਕੇਵਲ ਤੇ ਕੇਵਲ ਉਹਦੀ ਨਜ਼ਰ ਵਿੱਚ ਆਉਣਾ ਨਜ਼ਰ ਵਿੱਚ ਆ ਜਾ ਪਹਿਲੇ ਪਰ ਹੋਰ ਮਿਸਾਲ ਲੈ ਲਓ ਐਸ ਦਾ ਸਰਪੰਚ ਹੋਣਾ ਕੋਈ ਨਡਾਲੇ ਦਾ ਮਿਊਂਸਪਲ ਕਮਿਸ਼ਨਰ ਹੋਣਾ ਉਹਨੇ ਦੇਖਣਾ ਵੀ ਮੇਰੀ ਇਲੈਕਸ਼ਨ ਵਿੱਚ ਕਿਹਨੇ ਕਿਹਨੇ ਕੰਮ ਕੀਤਾ ਉਹਦੀ ਨਜ਼ਰ ਵਿੱਚ ਕਰ ਦੇਣ ਟੈਲੀਫੋਨ ਤੇ ਕੰਮ ਤਿਆਰ ਫਿਰ ਤੇ ਦੂਆ ਲਾਣਾ ਵੀ ਨਜ਼ਰ ਤੇਜ਼ੀ ਨੇ ਵਿਰੋਧ ਤਾਂ ਕੀਤੀ ਹੈ ਅੱਜ ਖੇ ਸਤਨੇਮ ਰੋਜ਼ ਦੋਹਾਂ ਨਾਲ ਵਰਤਾ ਕਿਹੜਾ ਹੋਊਗਾ ਇਹ ਗੁਰੂ ਦੀ ਨਜ਼ਰ ਵਿੱਚੋਂ ਤੁਸੀਂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਕਰਦੇ ਹੋ ਸੇਵਾ ਸੰਗਤ ਵਿੱਚ ਬੈਠਦੇ ਹੋ ਭਾਂਡੇ ਮਾਣਦੇ ਹੋ ਦਾਨ ਪੁੰਨ ਕਰਦੇ ਹੋ ਇਹ ਉਹਦੀ ਨਜ਼ਰ ਵਿੱਚ ਆਉਣਾ ਪਰ ਨਜ਼ਰ ਵਿੱਚ ਆ ਗਿਆ ਟੈਲੀਫੋਨਾਂ ਤੇ ਕੰਮ ਠੀਕ ਹੈ ਜੇ ਨਜ਼ਰ ਵਿੱਚ ਨਾ ਆਇਆ ਮੇਰੇ ਵਰਗੇ ਮੈਨੂੰ ਚਲੇ ਜਾਵੇ ਚੀਫ ਮਿਨਿਸਟਰ ਨੂੰ ਤਾਂ ਚਪੜਾਸੀ ਉਹਦੇ ਅੰਦਰ ਵੜਨ ਦਿੰਦਾ ਤੇ ਇਹ ਅੰਦਰ ਕਹਿਣਗੇ ਜਲੰਧਰ ਗਿਆ ਮੈਂ ਜਿਹੜਾ ਨਜ਼ਰ ਵਿੱਚ ਆਇਆ ਵਾ ਜਦੋਂ ਦਰਵਾਜ਼ੇ ਖੁੱਲ ਜਾਣੇ ਆ ਚਾਹ ਪੀਣ ਵਾਲੇ ਮਿਲਦਾ ਬਾਫੀ ਵੀ ਮਿਲੂਗੀ ਜਿਹੜਾ ਨਜ਼ਰ ਚ ਆ ਗਿਆ ਜਿਹਨੇ ਉਹਦੀ ਇਲੈਕਸ਼ਨ ਵਿੱਚ ਅੰਦਾਜ ਕੀਤੀ ਹੈ ਕੰਮ ਕੀਤਾ ਉਹਦਾ ਇਹ ਗੁਰੂ ਦੀ ਸੇਵਾ ਕਰਕੇ ਸੰਗਤਾਂ ਦੀ ਸਿਮਰਨ ਕਰਕੇ ਆਇਆ ਉਹਦੀ ਨਜ਼ਰ ਵਿੱਚ ਮਹਾਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ ਏਦਾਂ ਹੀ ਨੀ ਭਲੇ ਬਣਨੇ ਉਹਦੀ ਨਜ਼ਰ ਤੇ ਜੇ ਕੁਛ ਤੇਰਾ ਵਿਗਾੜਨਾ ਉਹਨੇ ਫਿਰ ਸੀ ਆਰ ਪੀ ਆਏ ਭੇਜੂਗਾ ਤੇ ਫੌਜ ਪੁਲਿਸ ਇੰਸਪੈਕਟਰ ਨੂੰ ਭੇਜੂਗਾ ਤੇਰੇ ਖਾਤਰ ਨਾਲ ਟੋਟੋ ਬੀੜੂ ਨਹੀਂ ਨਹੀਂ ਨਜ਼ਰ ਪੱਠੀ ਜੇ ਕਰੇ ਸੁਲਤਾਨਾ ਢਾਹੋ ਭੀਖ ਮੰਗਾ ਦੇਵੇ ਸ਼ਾਹ ਤੋਂ ਭੀਖ ਮੰਗਾ ਦੇਵੇ ਜੇ ਨਗਰ ਪਰਤ ਦੇ ਤਾਰੀ ਸ਼ਾਹ ਤੋਂ ਭੀਖ ਮੇਰੇ ਤੇ ਇੱਕ ਪਰ ਪੁਕਾਰ ਕਰਦੇ ਮੈਨੂੰ ਆਪਣੇ ਨੇਤਰਾਂ ਨਾਲ ਇੱਕ ਵਾਰ ਕਿਰਪਾ ਦ੍ਰਿਸ਼ਟੀ ਨਾਲ ਤੱਕ ਲੈ ਬੁੱਢੀ ਮਾਂ ਕਹਿੰਦੀ ਕੱਟੂ ਫਕੀਰਾ ਉਹ ਤੇਰੇ ਦਰਸ਼ਨਾਂ ਨੂੰ ਤਾਂ ਲੱਖਾਂ ਲੋਕ ਫਿਰਦੇ ਨੇ ਤੂੰ ਅੱਲਾ ਦਾ ਪਿਆਰਾ ਮੇਰੇ ਦਰਸ਼ਨ ਤੈਨੂੰ ਕੀ ਤਾਰਨਗੇ ਮੇਰੀਆਂ ਅੱਖਾਂ ਕੀ ਤਾਰਨਗੀਆਂ ਤੈਨੂੰ ਮੈਂ ਕਿਹੜੀ ਕਿਰਪਾ ਤੇਰੇ ਤੇ ਕਰ ਸਕਦੀ ਹਾਂ ਨਾ ਮੈਂ ਬਸ ਮੇਰਾ ਬਚਨ ਮਨ ਨਹੀਂ ਮੈਂ ਤੈਨੂੰ ਜਾਣ ਨਹੀਂ ਦੇਣਾ ਗਾਜ ਅੱਜ ਦਰਸ਼ਨ ਨਹੀਂ ਕਰਨ ਦੇਣੇ ਬਿਰਧ ਮਾਂ ਕਹਿੰਦੀ ਫਕੀਰਾ ਮੈਨੂੰ ਤੇ ਦੱਸ ਤਾਂ ਦੇ ਮੇਰੀ ਅੱਖਾਂ ਵਿੱਚ ਹੈ ਕੀ ਕੱਟੂ ਕਹਿੰਦਾ ਮਾਂ ਇਹਨਾਂ ਅੱਖਾਂ ਨੇ ਬਾਰਾਂ ਵਾਰ ਮੇਰੇ ਹਰਗੋਬਿੰਦ ਦੇ ਦਰਸ਼ਨ ਕੀਤੇ ਨੇ ਇਹ ਅੱਖਾਂ ਹੁਣ ਤੇਰੀਆਂ ਨੀ ਬਾਰਾਂ ਦਿਨ ਤੂੰ ਸੰਗਤ ਦੇ ਦਰਸ਼ਨ ਕਰਦੀ ਰਹੀ ਇਹਨਾਂ ਵਿੱਚ ਮੈਂ ਹੁਣ ਤੂੰ ਨਹੀਂ ਵਸਦੀ ਇਹਨਾਂ ਵਿੱਚ ਕੌਣ ਵਸਦੇ ਦੇ ਵਿੱਚ ਹਰ ਗੋਬਿੰਦ ਪ੍ਰੀਤਮ ਮੇਰਾ ਹਰ ਗੋਬਿੰਦ ਪ੍ਰੀਤਮ ਮੇਰਾ ਹਰ ਗੋਬਿੰਦ ਪ੍ਰੀਤਮ ਮੇਰਾ ਹਰ ਗੋਬਿੰਦ ਪ੍ਰੀਤਮ ਪਿਆਰਾ ਦੇ ਵਿੱਚ ਹਰ ਗੋਬਿੰਦ ਪ੍ਰੀਤਮ ਰੱਖਦੇ तेरे नैने दे विच हर गोबिंद प्रीतम प्यारा ਇਹਨਾਂ ਨੈਣਾਂ ਨਾਲ ਤੋਂ ਹਰਗੋਬਿੰਦ ਸਾਹਿਬ ਦੇ ਦਰਸ਼ਨ, ਗੁਰੂ ਦੀ ਸੰਗਤ ਦੇ ਦਰਸ਼ਨ, ਬਸ ਇਹਨਾਂ ਨਾਲ ਤੂੰ ਮੈਨੂੰ ਵੇਖ ਲੈ ਤੇ ਮੇਰਾ ਵੀ ਪਾਰ ਉਤਾਰਾ ਹੋ ਜਾਵੇ। ਇਹ ਜਿਹੜੀ ਰਚਨਾ ਸੰਗਤ ਦੇ ਦਰਸ਼ਨ ਨੇ, ਕਿਤੇ ਪੁੱਛੋ ਜਿਹਨਾਂ ਨੂੰ ਪਤਾ ਇਹਨਾਂ ਦਰਸ਼ਨਾਂ ਦਾ ਕੀ ਨੇ। ਇੱਕ ਬਚਨ ਹੈ ਗੁਰੂ ਅਰਜਨ ਦੇਵ ਦਾ, ਜਿਹੜਾ ਗੰਭੀਰ ਹੈ, ਪੜ੍ਹੋ ਜਿਹੜਾ ਸੰਸਕ੍ਰਿਤ। ਧੰਨ ਗੁਰੂ ਅਰਜਨ ਪਾਤਸ਼ਾਹ ਇੰਨੇ ਬਰੀਕ ਉਤਰ ਗਏ, ਸਾਧ ਸੰਗਤ ਦਾ ਮਹਾਤਮ ਦੱਸਦੇ ਨੇ। ਪਰਮਾਣੰ ਪਰਜੰਤੇ ਕਾਸੇ ਦੀਪ ਲੋਸੇ ਖੰਡਨ ਗੱਛੇਣ ਨੇਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧੇ ਅਤੇ ਪਰਮਾਣੂ ਪਰਜੰਤੇ ਕਾਸੇ। ਪਰਮਾਣੂ ਕਿਹਨੂੰ ਕਹਿੰਦੇ ਤੁਸੀਂ? ਜਿਹਨੂੰ ਅੰਗਰੇਜ਼ੀ ਵਾਲੇ ਆਈਟਮ ਕਹਿੰਦੇ ਨੇ। ਪਰਮਾਣੂ ਦਾ ਕੀ ਅਰਥ ਹੁੰਦਾ? ਉਹ ਚੀਜ਼ ਦਾ ਸਭ ਤੋਂ ਛੋਟਾ ਹਿੱਸਾ ਜਿਹੜੀ ਉਸ ਤੋਂ ਵੱਧ ਬਰੀਕ ਕੀਤੀ ਨਾ ਜਾ ਸਕੇ, ਉਹਨੂੰ ਪ੍ਰਮਾਣੂ ਆਈਟਮ। ਆਈਟਮ ਹੁੰਦਾ ਕੀ ਹੈ? ਜਿਹੜਾ ਗਾਹਾਂ ਵੰਡਿਆ ਨਾ ਜਾ ਸਕੇ, ਬਸ ਬਰੀਕ ਤੋਂ ਬਰੀਕ ਸੂਕਸ਼ਮ ਤੱਤ, ਉਹਨੂੰ ਕਹਿੰਦੇ ਪ੍ਰਮਾਣੂ ਆਈਟਮ। ਸਭ ਤੋਂ ਛੋਟਾ ਹਿੱਸਾ ਕਿਸੇ ਚੀਜ਼ ਦਾ। ਮਹਾਰਾਜ ਕਹਿੰਦੇ ਤੂੰ ਲੱਖਾਂ ਜਨਮ ਭਗਤੀ ਕਰ ਕਰਕੇ ਨਾ ਇਸ ਸਰੀਰ ਨੂੰ ਪ੍ਰਮਾਣੂ ਬਣਾ ਲੈ, ਭਾਵ ਸੂਕਸ਼ਮ ਬਣਾ ਲੈ, ਛੇਤੀ ਮੁਕਾਈਏ ਅਰਥ। ਤੇ ਇੱਕ ਗੱਲ ਤਾਂ ਜਿੱਤਾਂ ਵਾਲੀ ਆਪਾਂ ਨੂੰ ਪਤਾ ਨਾ, ਜੇ ਕੋਈ ਗਲਤੀ ਕਰ ਦੇਵੇ ਨਾ ਕਹਿ ਦੇਵਾਂਗੇ ਇਹਦੀ ਮੱਤ ਮੋਟੀ ਹੈ। ਸਮਝਦੇ? ਕਹਿੰਦੇ ਮੋਟੀ ਮੱਤ ਹੈ। ਜੇ ਕੋਈ ਚੰਗਾ ਕੰਮ ਕਰੇ ਨਹੀਂ, ਕਹਿੰਦੇ ਇਹ ਲਤੀਫ ਹੈ, ਬਰੀਕ, ਇਹਦੀ ਸੂਕਸ਼ਮ ਮੱਤ। ਜਿੰਨੀ ਮੱਤ ਮੋਟੀ ਹੋਊਗੀ ਬੱਜਰ ਕਰੇਗਾ, ਗਲਤੀਆਂ ਕਰੇਗਾ, ਜਿੰਨੀ ਮੱਤ ਸੂਕਸ਼ਮ ਕਰਦਾ ਜਾਵੇਗਾ ਲਤੀਫ ਬਣਦਾ ਜਾਵੇਗਾ। ਮਹਾਰਾਜ ਕਹਿੰਦੇ ਇਸ ਜਲ ਸਰੀਰ ਨੂੰ ਪਰਮਾਣੂ ਬਣਾ ਲੈ, ਭਗਤੀਆਂ ਕਰ ਕਰਕੇ ਸੂਕਸ਼ਮ। ਮੈਂ ਸੁਣੀ ਹੈ ਘਾਟੀ ਜਿਹੜਾ ਜਿੱਥੇ ਬੈਠੇ ਹੋ ਤੁਸੀਂ, ਫਿਰ ਕੀ ਕਰੇ? ਪਰਮਾਣੂ ਪਰਜੰਤ ਆਕਾਸ਼ ਦੀਪ ਲੋਸੇ ਖੰਡਣੇ, ਸੱਤ ਦੀਪ ਤੇ ਨੌ ਖੰਡਾਂ ਵਿੱਚ ਸੂਕਸ਼ਮ ਸਰੀਰ ਬਣਾ ਕੇ ਦਾ ਫਿਰੇ ਰੱਬ ਨੂੰ। ਹੋਰ ਗੱਲ ਸੁਣੋ ਹੁਣ ਗੰਭੀਰ। ਮਹਾਰਾਜ ਕਹਿੰਦੇ ਗੱਛੇਣ ਨੇਣ ਭਾਰੇਣ ਨਾਨਕ। ਗੱਛ ਨਾਮ ਸੰਸਕ੍ਰਿਤ ਵੀ ਚਲੇ ਜਾਣਦਾ, ਗਾਛੋ ਪੁੱਤਰੀ ਰਾਜਕੁਮਾਰ, ਗੱਛ ਨਾਮ ਗਾਤ ਨਾਮ ਚਲੇ ਜਾਣਦਾ ਸੰਸਕ੍ਰਿਤ ਵਿੱਚ। ਲੈ ਗੁਰਮੁਖੋ, ਤੁਸੀਂ ਨੈਣਾ ਦੇਵੀ ਨੀ ਜਾਂਦੇ ਦੇਖੇ ਕਈ ਸ਼ਰਧਾਲੂ? ਉਹ ਪੈਰਾਂ ਨਾਲ ਤੁਰ ਕੇ ਨੀ ਜਾਂਦੇ, ਲੰਮੇ ਪੈ ਕੇ ਡੰਡਾਉਤ ਕਰਦੇ ਜਾਂਦੇ, ਕੱਲੀ ਭਗਤੀ ਹੈ। ਹੁਣ ਸੁਣੋ ਆਪਣੀ ਗੱਲ। ਪੰਜਵੇਂ ਪਾਤਸ਼ਾਹ ਕਹਿੰਦੇ ਸੂਕਸ਼ਮ ਬਣਾ ਲਵੇ ਸਰੀਰ, ਸੱਤਾਂ ਦੀਪਾਂ ਵਿੱਚ ਨੌ ਖੰਡਾਂ ਵਿੱਚ ਨੈਣਾ ਪਰਣੇ ਹੋ ਕੇ ਤੁਰੇ। ਗੱਛੇਣ ਨੈਣ ਭਾਰੇਣ, ਨੈਣਾ ਦੇ ਪਰਨੇ, ਨੈਣਾ ਭਾਰ ਹੋ ਕੇ ਤੁਰਨਾ ਸੰਸਕ੍ਰਿਤ। ਗੱਛ ਨਾਮ ਜਾਣਦਾ, ਨੈਣ ਨਾਮ ਨੇਤਰ, ਭਾਰੇਣ ਨਾਮ ਨੇਤਰਾਂ ਦੇ ਭਾਰ। ਪੈਰਾਂ ਨਾਲ ਨੀ ਤੁਰਨਾ, ਨੇਤਰ ਪਰਣੇ ਹੋ ਕੇ ਤੁਰਨਾ। ਦੇਖ ਲਓ ਜਿਹੜਾ ਭਗਤੀ ਧਿਆਨ ਦਊਂਗਾ ਵੀ ਕਿੰਨੇ ਯੁੱਗ ਬੀਤਣਗੇ। ਮਹਾਰਾਜ ਕਹਿੰਦੇ ਸੂਕਸ਼ਮ ਸਰੀਰ ਬਣਾ ਕੇ ਸੱਤਾਂ ਦੀਪਾਂ ਨੌਂ ਖੰਡਾਂ ਵਿੱਚ ਨੈਣਾ ਪਰਣੇ ਹੋ ਕੇ ਤੋਰ ਤੁਰੇ ਤੇ ਮੁਕਤੀ ਚਾਹਦਾ ਫਿਰੇ ਰੱਬ ਨੂੰ। ਫੈਸਲਾ ਸੁਣ ਲਓ ਗੁਰੂ ਅਰਜਨ ਦਾ, ਬਿਨਾ ਸਾਧੂ ਨਾ ਸਿੱਧ ਅਤੇ ਇਹ ਕੰਮ ਵੀ ਕਰ ਲਵੇ, ਸਾਧ ਸੰਗਤ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਅਜਿਹੇ ਆਖੋ ਸਾਧਨ ਆਪਾਂ ਤਾਂ ਵੀ ਕਰੇਂਗੇ ਕੀ? ਹੈਰਾਨ ਹੋ ਜਾਈਦਾ ਸੀ ਜਦੋਂ ਅਰਥ ਪੜ੍ਹਾਉਂਦੇ ਹੁੰਦੇ ਸੀ ਮਹਾਂਪੁਰਸ਼, ਵੀ ਆਹ ਕੰਮ ਵੀ ਕਿਤੇ ਹੋ ਸਕਦਾ? ਇੰਨਾ ਕੰਮ ਵੀ ਤੂੰ ਕਰ ਲਵੇ, ਮੋਹਰ ਲਾ ਦਿੱਤੀ ਨਾਨਕ, ਬਿਨਾਂ ਸਾਧੂ ਨਾ ਸਿੱਧੇ, ਸਾਧ ਸੰਗਤ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਉਹ ਸੰਗਤ ਤੂੰ ਦਰਸ਼ਨ ਕੀਤੇ ਮੈਂ ਉਹਨੇ ਤਾਂ ਮੋਹ ਲਾ ਦਿੱਤੀ ਸਾਧ ਸੰਗਤ ਦਿਨ ਤਰਿਆ ਨਾ ਕੋਈ ਕਸਰੇ ਨੀ ਛੱਡੀ ਕੋਈ ਕਿਤੇ ਥੋੜੇ ਮਹੱਤਵ ਦਰਸ਼ਨਾਂ ਦਾ ਭਾਈ ਗੁਰਦਾਸ ਤੋਂ ਪੁੱਛ ਲੋ ਅਸੀਂ ਕਹਿ ਤੈਨੂੰ ਦਰਸ਼ਨ ਦਾ ਵੀ ਟਾਈਮ ਨੀ ਨਾ ਤੈਨੂੰ ਸੁਣਨ ਦਾ ਵੀ ਟਾਈਮ ਨੀ ਤਾਂ ਫਿਰ ਇੱਕ ਕੰਮ ਕਰ ਲੋ ਕਿਹੜਾ ਰਹਿਣ ਸਹਸਾ ਸੋਗ ਝਾਕੀ ਪਾਵਣ ਤੇਰੇ ਸੰਸਾਰ ਦਾ ਆਵਾਜਾਵਣ ਮਿਟ ਜੂ ਤੂੰ ਸੰਗਤ ਜੁੜੀ ਦਾ ਦਰਸ਼ਨ ਕਰ ਲਵੇ ਝਾਕੀ ਪਾਵਣਿਆ ਬਸ ਬੈਠਣਾ ਨੀ ਝਾਕੀ ਹੁੰਦੀ ਹੈ ਇੱਕ ਸੈਕਿੰਡ ਦੀ ਬਸ ਝਾਕੀ ਖੜਦੀ ਨੀ ਹੁੰਦੀ ਲੰਘ ਜਾਇਆ ਕਰਦੀ ਹੈ ਜੇ ਤੂੰ ਸੰਗਤ ਜੁੜੀ ਦਾ ਦਰਸ਼ਨ ਕਰ ਲਵੇ ਤੇਰੇ ਸਹਸੇ ਸੋਗ ਮਿਟ ਜਨਮਾ ਤੇਰੇ ਨੇਤਰਾਂ ਨੇ ਇਸ ਗੁਰੂ ਤੇ ਸੰਗਤ ਦੇ ਦਰਸ਼ਨ ਕੀਤੇ ਨੇ ਇੱਕ ਵਾਰ ਤੱਕ ਮੈਨੂੰ ਕਿਰਪਾ ਨਾਲ ਮੇਰੀ ਵੀ ਮੁਕਤੀ ਹੋ ਜਾਵੇ ਚਲੋ ਵੀ ਦਿਨ ਚੌਦਵਾਂ ਆ ਗਿਆ ਕੱਟੂ ਲਿਟ ਰਿਹਾ ਭਾਈ ਸਾਹ ਸੰਗਤ ਦੀ ਧੂੜੀ ਵਿੱਚ ਅੱਜ ਚੌਦਵਾਂ ਦੀਵਾਨ ਹਰਗੋਬਿੰਦ ਸਾਹਿਬ ਜੀ ਦਾ ਕਸ਼ਮੀਰ ਦਾ ਜ਼ਿਕਰ ਹੈ ਤੇ ਗੁਰਸਿੱਖ ਪਿਆਰੇ ਅੱਜ ਇੱਕ ਸਿੱਖ ਆਉਂਦਾ ਵੇ ਬੜਾ ਸੋਹਣਾ ਚਾਦਰਾ ਲਾਇਆ ਹੋਇਆ ਕਸ਼ਮੀਰੀ ਝੱਗਾ ਪਾਇਆ ਹੋਇਆ ਤਿੱਲੇਦਾਰ ਪਾਈ ਜੁੱਤੀ ਭੈਣ ਪਹਿਰਾ ਛੱਡ ਕੇ ਬੰਨੀ ਹੋਈ ਪੱਗ ਤੇ ਹੱਥ ਵਿੱਚ ਪਿੱਤਲ ਦਾ ਮਾਂਜ ਮਾਂਜ ਕੇ ਚਾਂਦੀ ਮਾਂਗ ਲਿਸ਼ਕਾਇਆ ਹੋਇਆ ਗੜਵੇ ਉੱਪਰ ਦਿੱਤਾ ਹੋਇਆ ਚਿੱਟਾ ਸਾਫਾ ਇਸ ਗੜਵੇ ਨੂੰ ਰੱਸੀ ਦਾ ਚਾਰ ਗੁਣਾ ਕਰਕੇ ਫੜਨੇ ਪਾਉਂਦੇ ਨਹੀਂ ਸੀ ਉਹਦੇ ਹੱਥ ਉਹਦੇ ਆਲੇ ਦੁਆਲੇ ਹੱਥ ਵਿੱਚ ਪੜਿਆ ਤੁਰਿਆ ਜਾਂਦਾ ਰਸਤੇ ਰਸਤੇ ਜਿੱਦਾਂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਸਜੇ ਨੇ ਕਸ਼ਮੀਰ ਦੇ ਵਿੱਚ ਫਿਰ ਭਾਈ ਕੱਟੂ ਖੜਾ ਹੋ ਗਏ ਉਹਨੂੰ ਬਾਅਦ ਤੋਂ ਫੜ ਲਿਆ ਕਿੱਥੇ ਚੱਲਿਆ ਸਿੱਖਾ ਕਹਿੰਦਾ ਵਕੀਲਾ ਜਾਣ ਦੇ ਮੈਂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਨੂੰ ਚੱਲੇ ਕਹਿੰਦਾ ਮੇਰੀ ਇੱਕ ਗੱਲ ਸੁਣ ਇਹਦੇ ਗੜਵੇ ਵਿੱਚ ਕੀ ਪਾਇਆ ਅਸਰ ਕਹਿੰਦਾ ਫਕੀਰਾ ਮੈਂ ਸ਼ਹਿਦ ਦਾ ਵਪਾਰੀ ਹਾਂ ਕਸ਼ਮੀਰ ਵਿੱਚ ਮੈਂ ਸ਼ਹਿਦ ਚੋਦਾ ਚੋਦਾ ਕੱਲ ਮੈਨੂੰ ਐਸੇ ਮਾਖੇ ਦੇ ਗੁੱਛੇ ਮਿਲੇ ਛੋਟੀ ਮੱਖੀ ਦਾ ਚਿੱਟਾ ਸ਼ਹਿਦ ਦੁੱਧ ਵਰਗਾ ਜਦ ਮੈਂ ਚੋਇਆ ਤੇ ਮੇਰੇ ਮਨ ਦੀ ਇੱਛਾ ਹੋਈ ਮੈਂ ਹਰਗੋਬਿੰਦ ਸਾਹਿਬ ਨੂੰ ਛਕਾਵਾਂ ਇਹ ਸ਼ਹਿਦ ਤੇ ਇੱਛਾ ਦੇ ਨਾਲ ਤੇ ਰਵੇ ਬੜਾ ਭਲਾ ਪੁਰਸ਼ ਹੈ ਉਹ ਭਲਾ ਨੀ ਮੈਂ ਤਾਂ ਦੇਖੀ ਤੂੰ ਜਦ ਮੇਰਾ ਸ਼ਹਿਦ ਹਰਗੋਬਿੰਦ ਛਕਣਗੇ ਨਾ ਕਹਿਣਗੇ ਵੀ ਤੇਰੇ ਵਰਗਾ ਸ਼ਹਿਦ ਅੱਜ ਤੱਕ ਮਿਲਿਆ ਹੀ ਨਹੀਂ ਅੱਜ ਖੇਰ ਖੋ ਸਕ ਸਾਰੇ ਦੀਵਾਨ ਵਿੱਚ ਕਹਿਣਗੇ ਵੀ ਕਿੱਥੇ ਐਡਾ ਸ਼ਹਿਦ ਮਿਲ ਜਿਹੜਾ ਕਾਰ ਹੋਊਗੀ ਮੇਰੀ ਕਹਿੰਦਾ ਸ਼ਹਿਦ ਭਾਈ ਕੱਟੂ ਸਮਝ ਗਿਆ ਵੀ ਹੋਵੇ ਦਾ ਪਾਪ ਚੜਿਆ ਸ਼ਹਿਦ ਤੇ ਚੰਗਾ ਸੀ ਪਰ ਵਿੱਚ ਜਹਿਰ ਮਿਲ ਗਈ ਹੋਵੇ ਦੀ ਤੁਹਾਨੂੰ ਪਤਾ ਲੱਗ ਗਿਆ ਉਹੀ ਤਾਂ ਡੋਬਦੀ ਹੈ ਨਾ ਸੇਵਾ ਨੂੰ ਇੱਕ ਤਿਨਕਾ ਹੀ ਬਥੇਰਾ ਬਸ ਝੋਨੇ ਜਾਗ ਲੈਣ ਨੂੰ ਕਿਤੇ ਦੋ ਮਿਣ ਮਖਣੀ ਚਾਹੀਦੀ ਹੈ ਇੱਕ ਚਮਚਾ ਹੀ ਬਥੇਰਾ ਬਸ ਪਾੜ ਦੇਣਾ ਇਹਨੇ ਥੋੜਾ ਜਿਹਾ ਤਿਨਕਾ ਹੀ ਹੋਵੇ ਦਾ ਬਸ ਤਾਂ ਗੁਰਸਿੱਖ ਪਿਆਰੇ ਭਾਈ ਕੱਟੂ ਕਹਿੰਦਾ ਫਿਰ ਏਦਾਂ ਕਰ ਸਿਖਾ ਇੱਕ ਕੜਛੀ ਮੈਨੂੰ ਦੇ ਦੇ ਮੈਂ ਕਦੇ ਸ਼ਹਿਦ ਨਹੀਂ ਛਕਿਆ ਇੱਕ ਕੜਛੀ ਉਹ ਜਾਇਆ ਵਕੀਰਾ ਇਹ ਤੇਰੇ ਖਾਤਰ ਲਿਆਉਂਦਾ ਇਹ ਹਰਗੋਬਿੰਦ ਸਿੰਘ ਕਹਿਣਗੇ ਮੈਨੂੰ ਆਸ਼ੀਰਵਾਦਾਂ ਦੇਣਗੇ ਤੇਰੀ ਮੱਤ ਮਾਰੀ ਹੈ ਤੂੰ ਦੋ ਮੀਲ ਤੋਂ ਬੈਠੇ ਇੱਥੇ ਧੂੜੀ ਚ ਤੂੰ ਜਾਂਦਾ ਕਿਉਂ ਨੀ ਛੇ ਪਾਤਸ਼ਾਹ ਦੇ ਕੋਲ ਅੱਗੇ ਕਹਿੰਦੇ ਅਸੀਂ ਮਰਦਾ ਜਾਂਦੇ ਦਰਸ਼ਨ ਪਿੱਛੋਂ ਇੱਥੇ ਇੱਕ ਗੰਭੀਰ ਮਸਲਾ ਹੈ ਸਿਆਣੇ ਸੱਜਣ ਤੁਹਾਡੇ ਕੰਮ ਆਊਗਾ ਸੁਣ ਲਓ ਬੇਨਤੀ ਭਾਈ ਕੱਟੂ ਨੀ ਗਿਆ ਦਰਸ਼ਨਾਂ ਨੂੰ ਜਿਹਨੇ ਰੋਟੀ ਛੱਡ ਦਿੱਤੀ ਪਾਣੀ ਛੱਡ ਦਿੱਤਾ ਕੱਪੜੇ ਮੰਜੇ ਤੇ ਪੈਣਾ ਛੱਡ ਦਿੱਤਾ ਜਦ ਹਰਗੋਬਿੰਦ ਸਾਹਿਬ ਗਏ ਤੇ ਮਿਲਣ ਗਏ ਹੀ ਨੀ ਉਹ ਸਿੱਖ ਕਹਿੰਦਾ ਤੁਹਾਨੂੰ ਘਰ ਦੀ ਮਿਸਾਲ ਦੇਵੋ ਮੇਰੇ ਸਤਿਗੁਰ ਆ ਗਏ ਬਸ ਜਿਹੜੀ ਇਹ ਖੁਸ਼ੀ ਹੈ ਗਹਾਂ ਤੋਂ ਵੱਧ ਕੋਈ ਚੀਜ਼ ਖੁਸ਼ੀ ਨਹੀਂ ਦੇ ਸਕੋ ਮਿਸਾਲ ਘਰ ਦੀ ਲੈਣੀ ਹੈ ਜਿੱਦਣ ਮੁੰਡਾ ਵਿਆਹ ਕੇ ਲਿਆ ਨਾ ਨੂੰਹ ਨੂੰ ਜਿਹੜੀ ਉਦਣ ਖੁਸ਼ੀ ਸੀ ਦੂਸਰੇ ਦਿਨ ਨਹੀਂ ਹੈ ਖੋਲ ਸਾਥੀ ਬੀਬੀ ਤੁਸੀਂ ਗੁੱਸਾ ਤਾਂ ਨਹੀਂ ਕਰੋਗੇ ਇੱਕ ਬੇਨਤੀ ਹੈ ਤੁਹਾਨੂੰ ਐਵੇਂ ਨਾ ਸੱਸ ਨੂੰ ਦੀ ਜਾਂ ਖੜਕਾਏ ਕਰੋ ਉਹ ਜਿੱਦਣ ਮੁੰਡਾ ਵਿਆਹ ਕੇ ਲਿਆਉਂਦੇ ਨਾ ਨੂੰਹ ਉਹਦੇ ਮਹੀਨੇ ਹੋਏ ਨਾ ਵਿਆਹ ਬਹੁਤ ਮਾਘ ਚ ਨਾ ਪਾਣੀ ਦਾ ਘੁੱਟ ਨਹੀਂ ਅੰਦਰ ਨੂੰ ਲੰਘਦਾ, ਉਸੇ ਆ ਹੁੰਦਾ ਨਾ ਜਿੱਦਣ ਮੁੰਡਾ ਵਿਆਹ ਕੇ ਲਿਆਉਂਦਾ ਤੇ ਮਾਈ ਸੱਤ ਛੰਨੇ ਪੀ ਜਾਂਦੀ ਹੈ ਉੱਪਰ ਨੂੰ ਘੁਮਾ ਘੁਮਾ ਕੇ, ਗੱਟ ਗੱਟ ਪਤਾ ਨੀ ਕਿਵੇਂ ਲੰਘ ਜਾਂਦੇ ਨੇ ਸੱਤ ਵਾਰ ਛੰਨੇ ਮੂੰਹ ਦੇ ਪੁਲਿਸ ਤਿਉਹਾਰ ਹੈ ਚਾਹੋ ਹੈ ਨਾ ਪੁੱਤ ਵਿਆਹ ਕੇ ਲਿਆ ਤੇ ਫਿਰ ਮੰਜੇ ਤੇ ਬੈਠੀ ਸੱਸ ਨੇ ਵੇ ਕੋਈ ਸੋਹਣੇ ਗਾਣੇ, ਗੁਰੂ ਹਰਗੋਬਿੰਦ ਸਾਹਿਬ ਦਾ ਲੱਖ ਸੋਕੇ ਰਹੇ ਸੱਤ ਸੁਲੱਖਣੀ ਧੀ ਦਿੱਤੀ ਹੈ ਸਾਨੂੰ ਹਰਗੋਬਿੰਦ ਸਾਹਿਬ ਕਰਨ ਘਰ ਘਰ ਅਸੀਂ ਮੂੰਹ ਆਵੇ।